ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ ਏਕ ਸ਼ਬਦ ਲਿਵਲਾਏ ਨਵ ਨਿਧੀ ਅਠਾਰਹਿ ਸਿੱਧੀ ਪਿੱਛੇ ਲੱਗੀਆਂ ਫਿਰਹੇ ਜੋ ਹਰ ਹਿਰਦੈ ਸਦਾ ਵਸਾਏ ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ ਏਕ ਸ਼ਬਦ ਲਿਵਲਾਏ ਨਵ ਨਿਧੀ ਅਠਾਰਹਿ ਸਿੱਧੀ ਪਿੱਛੇ ਲੱਗੀਆਂ ਫਿਰਹੇ ਜੋ ਹਰ ਹਿਰਦੈ ਸਦਾ ਵਸਾਏ ਬਿਨ ਸਤਿਗੁਰ ਨਾਉ ਨਾ ਪਾਈਐ ਬੁਝਹੁ ਕਰ ਵਿਚਾਰ ਨਾਨਕ ਪੂਰੈ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ ਮਹੱਲਾ ਤੀਜਾ ਕਿਆ ਗੱਭਰੂ ਕਿਆ ਬਿਰਦ ਹੈ ਮਨਮੁਖ ਤ੍ਰਿਸਨਾ ਭੁੱਖ ਨਾ ਜਾਏ ਗੁਰਮੁਖ ਸਬਦੇ ਰੱਤਿਆ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗੈ ਆਏ ਨਾਨਕ ਜੇ ਗੁਰਮੁਖ ਕਰੇ ਸੋ ਪਰਵਾਨ ਹੈ ਜੋ ਨਾਮ ਰਹੇ ਲਿਵਲਾਏ ਪੌੜੀ ਹਉ ਬਲਿਹਾਰੀ ਤਿੰਨ ਕਉ ਜੋ ਗੁਰਮੁਖ ਸਿੱਖਾ ਜੋ ਹਰ ਨਾਮ ਧਿਆਏਂਦੇ ਤਿੰਨ ਦਰਸਨ ਪਿਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵਿਖ ਕ੍ਰਿਖਾ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵਿਖ ਕ੍ਰਿਖਾ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਾਹਿਬੇ ਸ਼ਬਦ ਚਵਰ ਤਖਤ ਦੇ ਮਾਲਕ ਸ਼ਬਦ ਬੋਹਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਗੋਦ ਵਿੱਚ ਜੁੜ ਬੈਠੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਜੀ ਨਿੱਤ ਦੇ ਸਰੋਤੇ ਹੋ, ਜੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਆਪਣੇ ਹੁਕਮਨਾਮੇ ਦੇ ਰੂਪ ਵਿੱਚ ਗੁਰੂ ਸ਼ਬਦ ਦੀ ਦਾਤ ਬਖਸ਼ਦੇ ਹਨ, ਪਰੰਪਰਾ ਅਨੁਸਾਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦਿਵਾਨ ਹਾਲ ਵਿਖੇ ਪ੍ਰਬੁੱਧ ਵਿਦਵਾਨ ਗੁਰਮੁਖ ਜਨ ਉਸ ਦੀ ਵਿਆਖਿਆ ਕਰਕੇ ਆਪ ਜੀ ਨੂੰ ਸੁਣਾਉਂਦੇ ਔਰ ਆਪ ਜੀ ਸਰਵਣ ਕਰਦੇ ਹੋ। ਹੁਕਮਨਾਮਾ ਇੱਕ ਹੀ ਹੁੰਦਾ ਹੈ ਜਿਹੜਾ ਸਾਡੀ ਦਿਨ ਚਰ ਦੀ ਸਾਰੇ ਦਿਨ ਦੀ ਅਗਵਾਈ ਕਰਦਾ। ਕਦੀ ਕਦੀ ਅਸੀਂ ਸ਼ਬਦਾਂ ਵਿੱਚ ਉਲਝ ਜਾਂਦੇ ਹਾਂ, ਅੱਖਰੀ ਅਰਥ ਦੇਖ ਕੇ ਸਾਡਾ ਯਕੀਨ ਨਹੀਂ ਬੱਝਦਾ। ਜੋ ਸਤਿਗੁਰੂ ਵੱਲੋਂ ਹੁਕਮਨਾਮਾ ਆਇਆ ਹੁੰਦਾ ਹੈ ਫਿਰ ਉਸ ਨੂੰ ਛੱਡ ਕੇ ਅਸੀਂ ਹੋਰ ਸ਼ਬਦਾਂ ਵਿੱਚ ਉਲਝ ਜਾਂਦੇ ਹਾਂ ਅਕਸਰ। ਇੱਥੇ ਵੀ ਅਸੀਂ ਗੁਰੂ ਦੇ ਹੁਕਮ ਨੂੰ ਹੁਕਮ ਨਾ ਜਾਣ ਕੇ ਗੁਰੂ ਨੂੰ ਆਪਣੀ ਇੱਛਾ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਤਿਗੁਰੂ ਪਾਤਸ਼ਾਹ ਜੀ ਮੇਰੀ ਆਹ ਇੱਛਾ ਹੈ, ਇਹ ਮੇਰੀ ਕਾਮਨਾ, ਇਹਦੇ ਮੁਤਾਬਕ ਤੁਸੀਂ ਹੁਕਮਨਾਮਾ ਦਿਓ। ਮੈਨੂੰ ਕੋਈ ਗੁਰਮੁਖ ਪਿਆਰੇ ਮਿਲੇ ਇੱਥੇ ਹੀ ਅੰਮ੍ਰਿਤਸਰ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਵਾਕ ਸੁਣ ਕੇ ਫਿਰ ਉਹ ਰੁਕੇ ਨਹੀਂ ਅਤੇ ਕਹਿਣ ਲੱਗੇ ਵੀ ਮੈਨੂੰ ਜਲਦੀ ਬਹੁਤ ਹੈ, ਮੈਂ ਸ਼ਹੀਦਾਂ ਸਾਹਿਬ ਦਾ ਵੀ ਹੁਕਮਨਾਮਾ ਸੁਣਨਾ। ਇਸ ਤਰ੍ਹਾਂ ਮਿਲਣ 'ਤੇ ਉਹਨਾਂ ਨੇ ਦੱਸਿਆ ਕਿ ਦੋ ਤਿੰਨ ਹੁਕਮਨਾਮੇ ਮੈਂ ਰੋਜ਼ ਸੁਣਦਾ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਵੀ, ਸ਼ਹੀਦਾਂ ਸਾਹਿਬ ਤੋਂ ਵੀ, ਬਾਬਾ ਸ੍ਰੀ ਅਟਲ ਰਾਏ ਸਾਹਿਬ ਤੋਂ ਵੀ, ਔਰ ਆਪਣੇ ਮੁਹੱਲੇ ਦੇ ਗੁਰਦੁਆਰਾ ਸਾਹਿਬ ਤੋਂ ਵੀ। ਤਾਂ ਭਾਈ ਗੁਰਮੁਖ ਜੀ, ਫਿਰ ਤੁਸੀਂ ਅਮਲ ਕਿਸ 'ਤੇ ਕਰਦੇ ਹੋ? ਕਹਿਣ ਲੱਗੇ ਫਿਰ ਮੈਂ ਦੇਖਦਾ ਹੈ ਕਿ ਇਸ ਦੇ ਵਿੱਚੋਂ ਅੱਜ ਸ਼ੁਭ ਕੌਣ ਹੈ, ਕਿਹੜਾ ਹੁਕਮਨਾਮਾ ਸ਼ੁਭ ਹੈ। ਐਸੀ ਬਿਰਤੀ ਸਾਨੂੰ ਕਦੀ ਸ਼ਬਦ ਦੇ ਪਿੱਛੇ ਨਹੀਂ ਲੱਗਣ ਦਿੰਦੀ, ਅਸੀਂ ਸ਼ਬਦ ਨੂੰ ਪਿੱਛੇ ਲਾਉਂਦੇ। ਔਰ ਐਸੇ ਬਹੁਤ ਸਾਰੇ ਗੁਰਮੁਖ ਜਨ ਨੇ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਪਹਿਲਾ ਹੁਕਮਨਾਮਾ ਸਰਵਣ ਕੀਤਾ, ਫਿਰ ਉਸੇ 'ਤੇ ਯਕੀਨ ਕੀਤਾ ਔਰ ਉਸੇ ਦੇ ਉੱਤੇ ਆਪਣੀ ਜ਼ਿੰਦਗੀ ਦਾ ਅਮਲ ਰੱਖਿਆ। ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਬਾਣੀ ਦਾ ਵਿਸਥਾਰ ਕਰਦੇ ਹੋਏ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ 66 ਰਾਗ ਦੀ ਵਾਰ ਦੀਆਂ ਪੌੜੀਆਂ ਉਚਾਰਨ ਕੀਤੀਆਂ ਔਰ ਅੰਕਿਤ ਕੀਤੀਆਂ। ਇਸ ਪੌੜੀ ਦੇ ਨਾਲ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਲੋਕ ਅੰਕਿਤ ਕੀਤੇ ਹਨ। ਆਪ ਜੀ ਨੇ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੁਣਿਆ, ਉਹੀ ਹੁਕਮਨਾਮਾ ਆਪ ਜੀ ਨੇ ਦੁਬਾਰਾ ਸੁਣਿਆ ਔਰ ਉਹੀ ਹੁਕਮਨਾਮਾ ਆਪ ਜੀ ਨੇ ਹੁਣ ਸਰਵਣ ਕੀਤਾ ਹੈ ਮੰਜੀ ਸਾਹਿਬ 'ਤੇ। ਇਸ ਹੁਕਮਨਾਮੇ ਦੇ ਵਿੱਚ ਤਿੰਨ ਪੜਾਓ ਆਏ ਨੇ। ਪਹਿਲੇ ਦੋ ਸਲੋਕ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵਿਸਥਾਰ ਵਜੋਂ ਬਾਣੀ ਦੇ ਵਜੋਂ ਅੰਕਿਤ ਹੋਏ ਨੇ ਔਰ ਤੀਸਰੇ ਥਾਂ 'ਤੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੀ ਪੌੜੀ ਦਾ ਸਲੋਕ ਹੈ 19ਵਾਂ ਔਰ ਸ੍ਰੀ ਗੁਰੂ ਅੰਗ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 649 ਅਤੇ 50 ਦੇ ਉੱਤੇ ਇਹ ਸੁਭਾਏਮਾਨ ਹੈ। ਤੋ ਮੂਲ ਰੂਪ ਵਿੱਚ ਮੈਂ ਪੌੜੀ ਦੇ ਆਪ ਜੀ ਨੂੰ ਦਰਸ਼ਨ ਕਰਾ ਦਿਵਾਂ ਛੋਟੇ ਜਿਹੇ ਸ਼ਬਦਾਂ ਦੇ ਵਿੱਚ। ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਉਸ ਗੁਰਮੁਖ ਪਿਆਰੇ ਤੋਂ ਕੁਰਬਾਨ ਜਾਂਦੇ ਹਨ, ਬਲਿਹਾਰ ਜਾਂਦੇ ਹਨ, ਉਹਦੀ ਚਰਨ ਬੋਸੀ ਕਰਦੇ ਹਨ, ਉਹਦੇ ਦਰਸ਼ਨਾਂ ਦੀ ਲੋਚਾ ਕਰਦੇ ਹਨ। ਕਿਹੜਾ? ਇਸ ਬਾਰੇ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਸਲੋਕ ਵਿੱਚ ਅੰਕਿਤ ਕਰਦੇ ਨੇ ਕਿ ਉਹ ਗੁਰਮੁਖ ਕੌਣ ਹੈ ਜਿਸ ਨੇ ਗੁਰੂ ਦੀ ਮੰਨੀ ਹੈ, ਗੁਰੂ ਦੇ ਸਨਮੁਖ ਪ੍ਰਵਾਨ ਹੋਇਆ, ਉਸਨੇ ਕਿਸ ਤਰ੍ਹਾਂ ਇਸ ਪਰਮੇਸ਼ਰ ਔਰ ਉਹਦੇ ਪਸਾਰੇ ਨੂੰ ਜਾਣਿਆ, ਇਹ ਪਹਿਲੇ ਸਲੋਕ ਦੇ ਵਿੱਚ ਔਰ ਦੂਸਰੇ ਸਲੋਕ ਦੇ ਵਿੱਚ ਇਹਦਾ ਵਿਸਥਾਰ ਹੈ। ਜਿਵੇਂ ਮੇਰੇ ਸਤਿਗੁਰ ਪਾਤਸ਼ਾਹ ਜੀ ਇਸ ਤੁਸ਼ ਬੁੱਧੀ ਨੂੰ ਆਪਣੀ ਸਮੱਤ ਬਖਸ਼ਦੇ ਹਨ ਔਰ ਜੋ ਉਚਾਰਨ ਕਰਵਾਉਂਦੇ ਹਨ ਉਹ ਮੈਂ ਸੇਵਾ ਆਪ ਜੀ ਦੇ ਸਨਮੁਖ ਰੱਖਾਂ। ਇੱਕ ਵਾਰੀ ਮਨ ਬਿਰਤੀ ਚਿੱਤ ਸਤਿਗੁਰ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਟਿਕਾ ਕੇ ਸਾਰੇ ਪਿਆਰ ਨਾਲ ਬੋਲੋ, ਸਤਨਾਮ ਸ੍ਰੀ ਵਾਹਿਗੁਰੂ। ਫਿਰ ਬੋਲੋ ਜੀ, ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ।
ਭਾਈ, ਦੋ ਚੀਜ਼ਾਂ ਆਈਆਂ ਇਸ ਦੇ ਵਿੱਚ। ਇੱਕ ਤੇ ਇੱਕ ਸ਼ਬਦ ਵਿੱਚ ਲਿਵ ਲਾਵੇ, ਜਿਹੜਾ ਇੱਕ ਸ਼ਬਦ ਵਿੱਚ ਲਿਵ ਲਾਵੇ ਉਹ ਬ੍ਰਹਮ ਨੂੰ ਜਾਣਦਾ। ਜਿਹੜਾ ਬ੍ਰਹਮ ਨੂੰ ਜਾਣਦਾ ਹੈ ਉਸ ਦਾ ਮਾਨੁਖ ਜੀਵਨ ਬ੍ਰਹਮਤ ਗੁਰਮੁਖੀ ਜੀਵਨ ਇਹ ਸਫਲ ਹੁੰਦਾ। ਕੁਝ ਐਸੇ ਸ਼ਬਦ ਨੇ ਜਿਹੜੇ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਬੜੀ ਸਰਗਰਮੀ ਦੇ ਨਾਲ ਸਰਵਾਈਵ ਹੁੰਦੇ ਨੇ। ਅਸੀਂ ਧਈਆ ਕੀਤਾ ਹੋਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਸ਼ਬਦਾਵਲੀ ਆਉਂਦੀ ਹੈ ਉਸ ਨੂੰ ਨਿਖੇੜ ਦਈਏ ਕਿ ਸਨਾਤਨ ਵਿੱਚੋਂ ਕਿਹੜੀ ਆਈ ਹੈ ਅਤੇ ਗੁਰੂ ਮੁਖ ਤੋਂ ਕਿਹੜੀ ਆਈ ਹੈ। ਮੈਂ ਖਿਮਾ ਚਾਹਾਂਗਾ, ਵਿਦਵਾਨ ਸੱਜਣ ਬੈਠੇ ਨੇ, ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਸੇ ਮਹਿਜ਼ਬ ਨੂੰ, ਕਿਸੇ ਧਰਮ ਨੂੰ, ਕਿਸੇ ਸੰਪਰਦਾਇ ਨੂੰ ਔਰ ਕਿਸੇ ਉਸ ਦੇ ਅਨਿਆਈ ਨੂੰ ਨਾ ਤੱਜਿਆ ਨਾ ਉਹਦੀ ਨਿੰਦਿਆ ਕੀਤੀ। ਹਾਂ, ਉਸ ਦਾ ਤਰੀਕਾ ਗਲਤ ਹੋ ਸਕਦਾ ਹੈ, ਉਸ ਦਾ ਢੰਗ ਗਲਤ ਹੋ ਸਕਦਾ ਹੈ। ਉਸ ਢੰਗ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਰਿਜੈਕਟ ਕੀਤਾ। ਸ਼ਬਦ ਆਇਆ ਬ੍ਰਹਮ। ਹੁਣ ਸ੍ਰੀ ਗੁਰੂ ਪਾਤਸ਼ਾਹ ਜੀ ਦੇ ਪਾਵਨ ਦਰਸ਼ਨ ਕਰੀਏ। ਬ੍ਰਹਮ ਦੇਸੈ, ਬ੍ਰਹਮ ਸੁਣੀਐ, ਏਕ ਏਕ ਵਿਖਾਣੀਆਂ, ਆਤਮ ਪਸਾਰਾ ਕਰਨਹਾਰਾ ਪ੍ਰਭ ਬਿਨਾਂ ਨਹੀਂ ਜਾਣੀਆਂ। ਬ੍ਰਹਮ ਦਾ ਅਰਥ ਹੈ ਪਾਰ ਬ੍ਰਹਮ ਨਿਰੰਕਾਰ ਅਕਾਲ ਪੁਰਖ। ਪਾਰ ਬ੍ਰਹਮ ਕਹਿ ਦਈਏ ਤੇ ਅਦ੍ਰਿਸ਼ਟ ਹੈ, ਨਜ਼ਰ ਨਹੀਂ ਆਉਂਦਾ। ਬ੍ਰਹਮ ਕਹਿ ਦਈਏ ਤੇ ਉਹਦਾ ਪਸਾਰਾ ਨਜ਼ਰ ਆਉਂਦਾ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਕਾਦਰ ਨੂੰ ਜਾਣਨਾ ਹੈ ਤੇ ਕੁਦਰਤ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਜੇ ਕੁਦਰਤ ਦੀ ਸਾਨੂੰ ਸਮਝ ਨਹੀਂ ਆਉਂਦੀ, ਉਹਦੇ ਦਰਸ਼ਨ ਨਹੀਂ ਕਰ ਸਕਦੇ, ਮਾਫ ਕਰਨਾ, ਫਿਰ ਅਸੀਂ ਕਾਦਰ ਦੇ ਦਰਸ਼ਨ ਵੀ ਨਹੀਂ ਕਰ ਸਕਦੇ। ਜਿਸ ਨੂੰ ਇਸ ਗੱਲ ਦੀ ਸਮਝ ਆਈ, ਬ੍ਰਹਮ ਬਿੰਦਾ ਤਿਸ ਦਾ ਬ੍ਰਹਮਤ ਰਹੇ, ਜੋ ਉਸਨੇ ਇਹ ਜੀਵਨ ਧਾਰਨ ਕੀਤਾ, ਭਈ ਪ੍ਰਾਪਤ ਮਾਨਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਆ, ਉਸ ਨੂੰ ਇਸ ਗੱਲ ਦੀ ਸਮਝ ਆਈ ਔਰ ਉਸਦਾ ਜੀਵਨ ਸਫਲ ਹੁੰਦਾ ਹੈ।
ਨਵ ਨਿਧੀ ਅਠਾਰਹਿ ਸਿੱਧੀ ਪਿੱਛੇ ਲੱਗੀਆਂ ਫਿਰਹੇ, ਜੋ ਹਰ ਹਿਰਦੈ ਸਦਾ ਵਸਾਏ।
ਜੋ ਹਰੀ ਨੂੰ ਹਿਰਦੇ ਵਿੱਚ ਵਸਾਉਂਦਾ, ਯਾਦ ਕਰਦਾ, ਕਿਉਂ ਕਰਦਾ? ਕੁਛ ਪ੍ਰਾਪਤੀਆਂ ਵਾਸਤੇ, ਕੁਛ ਮਨੋਕਾਮਨਾ ਵਾਸਤੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਇੱਕ ਗੱਲ ਛੱਡ, ਜੇ ਤੂੰ ਪਰਮਾਤਮਾ ਨੂੰ ਹਿਰਦੇ ਵਿੱਚ ਵਸਾ ਲਵੇਂ ਨਾ, ਇਸ ਸਾਰੀ ਸ੍ਰਿਸ਼ਟ ਦੀਆਂ ਨਿਧੀਆਂ, ਧਨ ਦੌਲਤ, ਨਿਧੀ ਨਿਧਾਨ ਔਰ ਸਿੱਧੀਆਂ ਮਨੋਕਾਮਨਾਵਾਂ ਜੋ ਤੂੰ ਕਲਪਤ ਕਰੇ, ਤੇਰੇ ਪਿੱਛੇ ਪਿੱਛੇ ਤੁਰੀਆਂ ਫਿਰਨਗੀਆਂ, ਦਾਸੀਆਂ ਬਣ ਜਾਣਗੀਆਂ। ਜਿੰਨਾ ਚਿਰ ਤੂੰ ਦਾਸ ਰਹੇਗਾ ਇਹਨਾਂ ਦਾ, ਉਹਨਾਂ ਚਿਰ ਅਗਵਾਈ ਕਰਕੇ ਤੈਨੂੰ ਭਟਕਾਉਣਗੀਆਂ। ਜਦੋਂ ਤੂੰ ਇਸ ਨੂੰ ਦਾਸ ਬਣਾ ਲਿਆ, ਤੇਰੇ ਪਿੱਛੇ ਲੱਗੀਆਂ ਰਹਿਣਗੀਆਂ। ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਪਿਆਰ ਨਾਲ ਬੋਲਣਾ ਸਤਨਾਮ। ਫਕੀਰੀ ਰੱਖੀ, ਘਰ ਦਾ ਮੋਹ ਤਿਆਗਿਆ, ਛੋਟੇ ਬੱਚਿਆਂ ਦਾ ਮੋਹ ਨਹੀਂ ਕੀਤਾ, ਜਗਤ ਜਲੰਦੇ ਨੂੰ ਤਾਰਨ ਲਈ ਤੁਰ ਪਏ ਨੇ। ਸਰਮਾਇਆ ਕੀ ਹੈ ਕੋਲ? ਰਬਾਬ ਖਰੀਦਣ ਵਾਸਤੇ ਪੈਸੇ ਨਹੀਂ ਹੈ। ਭਾਈ ਫਰੰਦੇ ਕੋਲੋਂ ਰਬਾਬ ਖਰੀਦਣ ਵਾਸਤੇ, ਭੈਣ ਨਾਨਕੀ ਦੇ ਕੋਲੋਂ ਪੈਸੇ ਮੰਗਵਾਏ ਮਰਦਾਨਾ ਜੀ ਦੇ ਰਾਹੀਂ। ਫਕੀਰੀ, ਔਰ ਇਸ ਫਕੀਰ ਦੀ ਅਮੀਰੀ ਕਿਹੋ ਜਿਹੀ ਹੈ, ਬੜੀ ਕਮਾਲ ਦੀ ਗੱਲ ਹੈ। ਆਪ ਜੀ ਮੀਡੀਏ ਨਾਲ ਸੰਬੰਧਿਤ ਹੋ, ਪਿਛਲੇ ਦਿਨੀ ਇੱਕ ਬੜੀ ਵਧੀਆ ਵਾਰਤਾ ਆਈ ਕਿ ਪਾਕਿਸਤਾਨ ਦੇ ਨਨਕਾਣਾ ਸਾਹਿਬ ਇਲਾਕੇ ਵਿੱਚ ਰਹਿਣ ਵਾਲੇ ਜ਼ਿਮੀਦਾਰਾਂ ਨੇ ਉੱਥੋਂ ਦੀ ਸੁਪਰੀਮ ਕੋਰਟ ਦੇ ਵਿੱਚ ਕੇਸ ਦਰਜ ਕੀਤਾ ਕਿ ਪੀੜ੍ਹੀਆਂ ਹੋ ਗਈਆਂ, ਅਸੀਂ ਮਾਲਕ ਹੈ ਇਸ ਜ਼ਮੀਨ 'ਤੇ, ਕਿਸੇ ਦੀਆਂ 8 ਪੀੜ੍ਹੀਆਂ, ਕਿਸੇ ਦੀਆਂ 10 ਪੀੜ੍ਹੀਆਂ, ਕਿਸੇ ਦੀਆਂ 15 ਪੀੜ੍ਹੀਆਂ ਲੰਘ ਗਈਆਂ। ਹੱਦ ਇਸ ਗੱਲ ਦੀ ਹੈ ਕਿ ਜ਼ਮੀਨ ਸਾਡੀ ਹੈ ਪਰ ਕਾਗਜ਼ਾਂ ਵਿੱਚ ਸਾਡਾ ਨਾਂ ਨਹੀਂ ਬੋਲਦਾ। ਕਾਗਜ਼ਾਂ ਵਿੱਚ ਨਾਂ ਕਿਹਦਾ ਬੋਲਦਾ? ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ। ਇਹ ਕਿਹੜੀ ਜ਼ਮੀਨ ਹੈ? ਜਦੋਂ ਰਾਏ ਬਲਾਰ ਦੀ ਅੱਖ ਖੁੱਲ੍ਹੀ, ਜਗਿਆਸਾ ਦੀ, ਤਾਂ ਉਸਨੇ ਫਿਰ ਨਾਨਕ ਨੂੰ ਮਨੁੱਖ ਨਹੀਂ ਵੇਖਿਆ, ਅੱਲਾ ਦਾ ਰੂਪ ਦੇਖਿਆ ਔਰ ਇੰਨਾ ਪ੍ਰਸੰਨ ਹੋ ਗਿਆ ਕਿ ਆਪਣਾ ਆਪਾ ਅਤੇ ਆਪਣਾ ਜੋ ਕੁਛ ਪ੍ਰਾਪਤੀ ਸਾਰੀ ਗੁਰੂ ਨਾਨਕ ਦੇ ਚਰਨਾਂ ਵਿੱਚ ਢੇਰੀ ਕਰ ਦਿੱਤੀ। ਅਮੀਰੀ, ਨਾ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ, ਥਾਂ ਥਾਂ ਦੇ ਉੱਤੇ ਜਿੱਥੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਧਰਮ ਤੋਂ ਭਟਕਿਆਂ ਹੋਇਆਂ, ਆਪਣੀ ਨੀਤੀ ਤੋਂ ਭਟਕਦਿਆਂ ਹੋਇਆਂ ਨੂੰ ਸਿੱਧੇ ਰਸਤੇ ਪਾਇਆ, ਉਹਨਾਂ ਨੇ ਸਭ ਕੁਛ ਆਪਣਾ ਆਪਾ ਗੁਰੂ ਨਾਨਕ ਦੇਵ ਜੀ ਤੋਂ ਨਿਸ਼ਾਵਰ ਕਰ ਦਿੱਤਾ। ਅੱਜ ਉਹ ਨਿਸ਼ਾਨ ਕਈ ਵਾਰ ਬੋਲਦੇ ਆ, ਨੇਪਾਲ ਦੇ ਵਿੱਚ ਗੁਰੂ ਨਾਨਕ ਦੇਵ ਦੀ ਜਾਇਦਾਦ ਬੋਲਦੀ ਆ, ਉੜੀਸਾ ਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਜਾਇਦਾਦ ਬੋਲਦੀ ਹੈ। ਹਰ ਗੁਰਸਿੱਖ ਦੇ ਹਿਰਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਵੱਸਦਾ ਹੈ, ਹਰ ਗੁਰਸਿੱਖ ਦੀ ਜਾਇਦਾਦ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਤੋਂ ਨਿਸ਼ਾਵਰ ਹੈ। ਅਮੀਰੀ ਸਿੱਧੀਆਂ ਕੈਸੀਆਂ ਸਾਰੀਆਂ ਨੂੰ ਮੇਰੇ ਪਾਤਸ਼ਾਹ ਜੀ ਨੇ ਤੱਜ ਦਿੱਤਾ, ਜਾਓ ਮੈਨੂੰ ਤੁਹਾਡੀ ਜ਼ਰੂਰਤ ਨਹੀਂ ਹੈ। ਹਮੇਸ਼ਾ ਤਿਆਰ ਬਰ ਤਿਆਰ ਨੇ ਕਿ ਕਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਮੁੱਖ ਤੋਂ ਕੋਈ ਗੱਲ ਨਿਕਲੇ ਅਤੇ ਸਾਨੂੰ ਸੇਵਾ ਦਾ ਮੌਕਾ ਮਿਲੇ। ਸਿੱਧੀਆਂ ਸਿੱਕਮ ਭਾਰਤ ਦਾ ਚਾਈਨਾ ਨਾਲ ਲੱਗਦਾ ਇੱਕ ਪ੍ਰਾਂਤ ਹੈ। ਸਾਰਾ ਸਾਲ ਬਰਫ਼ ਜੰਮੀ ਰਹਿੰਦੀ। ਜਦੋਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਸੁਮੇਰ ਪਰਬਤ ਤੋਂ ਆਪਣੀ ਉਦਾਸੀ ਕਰਦਿਆਂ ਕਰਦਿਆਂ ਪਹਾੜਾਂ ਵਿੱਚੋਂ ਲੰਘ ਰਹੇ ਸਨ, ਤਾਂ ਜਦੋਂ ਇੱਥੇ ਰੁਕੇ, ਸ਼ਬਦ ਦਾ ਪ੍ਰਕਾਸ਼ ਕੀਤਾ, ਮਰਦਾਨੇ ਦੀ ਰਬਾਬ ਵੱਜੀ, ਉਹ ਬੋਧੀ ਸਨ ਲੋਕ ਇਕੱਠੇ ਹੋ ਕੇ ਆ ਗਏ। ਜਦੋਂ ਉਹਨਾਂ ਨੂੰ ਕਲਾਮ ਸਰਵਣ ਕੀਤਾ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਲਾਮੇ ਹੋ ਗਏ। ਬਾਬਾ ਨਾਨਕ ਜੀ ਨੂੰ ਲਾਮਾ ਕਹਿਣ ਲੱਗੇ, ਨਾਨਕ ਲਾਮਾ। ਕਹਿੰਦੇ ਲਾਮਾ ਜੀ, ਸਾਡੇ ਇੱਥੇ ਮੁਸ਼ਕਲ ਬੜੀ ਪਾਣੀ ਦੀ, ਕਹਿੰਦੇ ਦੱਸੋ ਫਿਰ। ਕਹਿੰਦੇ ਆ ਵੀ ਸਾਡੀ ਇਹ ਕਿਤੇ ਮੁਸ਼ਕਲ ਹੱਲ ਹੋ ਜਾਏ, ਜੀ ਵੱਸ ਜਾਣਗੇ, ਇਲਾਕਾ ਵੱਸ ਜਾਏਗਾ। ਅੱਜ ਕੱਲ੍ਹ ਥੋੜ੍ਹਾ ਜਿਹਾ ਕੰਟਰੋਵਰਸੀ ਵਿੱਚ ਇਲਾਕਾ ਚੱਲਦਾ। ਮੇਰੇ ਪਾਤਸ਼ਾਹ ਜੀ ਨੇ ਪਹਾੜਾਂ 'ਤੇ ਚੜ੍ਹਨ ਵਾਸਤੇ ਆਮ ਲੋਕ ਇੱਕ ਡਾਂਗ ਸੋਟਾ ਖੁੰਡੀ ਰੱਖਦੇ, ਉਸ ਨਾਲ ਠੋਕਰ ਮਾਰੀ, ਉੱਥੋਂ ਪਾਣੀ ਛਿਮਿਆ। ਔਰ ਉਸ ਗੱਲ ਨੂੰ ਅੱਜ ਲਾਲ ਗਾਲਬਨ ਲਗਭਗ ਕੋਈ 500 ਸਾਲ ਤੇ ਹੋ ਗਏ ਨੇ, ਜਿਨ੍ਹਾਂ ਨੇ ਦਰਸ਼ਨ ਕੀਤੇ ਨੇ, ਉਹ ਕਹਿੰਦੇ ਨੇ ਕਿ ਉਹ ਜਿੱਥੇ ਟੋਇਆ ਰੱਖਿਆ ਨਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ, ਉਹਨੇ ਥਾਂ ਦੇ ਉੱਤੇ ਪਾਣੀ ਜੰਮਦਾ ਨਹੀਂ ਗਾ, ਆਸੇ ਪਾਸੇ ਬਰਫ਼ ਜੰਮ ਜਾਂਦੀ, ਨਾ ਤਾਂ ਪਾਣੀ ਕਿਨਾਰਿਆਂ ਤੋਂ ਬਾਹਰ ਵਗਦਾ, ਨਾ ਉਹ ਪਾਣੀ ਮੁੱਕਦਾ, ਜਿੰਨੇ ਆਉਂਦੇ ਆ ਉੱਥੋਂ ਲਈ ਜਾਂਦੇ ਆ, ਪਾਣੀ ਉਹਨੇ ਦਾ ਉਹਨਾਂ ਰਹਿੰਦਾ। 18 ਸਿੱਧੀਆਂ ਇਹ ਮੇਰੇ ਬਾਬਾ ਨਾਨਕ ਦੇਵ ਪਾਤਸ਼ਾਹ ਜੀ ਨੇ ਸੰਕਲਪਿਤ ਨਹੀਂ ਕੀਤਾ, ਉਹਨਾਂ ਨੇ ਇਸ ਨੂੰ ਆਪਣੇ ਅੰਦਰੋਂ ਉਹਨਾਂ ਦੇ ਭਲੇ ਵਾਸਤੇ ਕਿਤੇ ਅਰਦਾਸ ਕੀਤੀ, ਅਤੇ ਉਹ ਸਿੱਧੀਆਂ ਨੇ ਆ ਕੇ ਉਸ ਨੂੰ ਸੇਵਾ ਮੰਨ ਕੇ ਪ੍ਰਵਾਨ ਕੀਤਾ, ਚੱਲ ਰਿਹਾ ਅੱਜ ਵੀ। ਕਿੱਥੇ ਕਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਿਸ਼ਾਨ ਨੇ, ਔਰ ਜਿਉਂਦੇ ਜਾਗਦੇ ਨੇ। ਭਾਵੇਂ ਉਹ 50 ਸਾਹਿਬ ਲੈ ਲਈਏ, ਨਾਨਕ ਝੀਰਾ ਲੈ ਲਈਏ, ਜਿੱਥੇ ਮਰਜ਼ੀ ਤੁਸੀਂ ਚਲੇ ਜਾਓ। ਤਾਂ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਗੁਰਮੁਖ ਨੇ ਬ੍ਰਹਮ ਨੂੰ ਜਾਣ ਲਿਆ, ਉਹਦੇ ਹਿਰਦੇ ਵਿੱਚ ਵੱਸ ਗਿਆ, ਉਸ ਦੇ ਪਿੱਛੇ ਇਹ 18 ਸਿੱਧੀਆਂ, 9 ਨਿੱਧੀਆਂ, ਰਿੱਧੀਆਂ, ਇਹ ਸਾਰੀਆਂ ਸੇਵਾਦਾਰ ਬਣ ਕੇ ਤੁਰਦੀਆਂ ਫਿਰਦੀਆਂ ਨੇ।
ਬਿਨ ਸਤਿਗੁਰ ਨਾਉ ਨਾ ਪਾਈਐ, ਬੁਝੋ ਕਰ ਵਿਚਾਰ।
ਤੋ ਭਾਈ ਜੀ, ਇਹ ਜੋ ਗੱਲ ਕਰਨੀ ਬੜੀ ਸੌਖੀ ਹੈ, ਉਹਨੂੰ ਕਮਾਉਣਾ ਬੜਾ ਔਖਾ। ਅਸੀਂ ਪੜ੍ਹ ਲੈਂਦੇ ਹਾਂ, ਸੁਣ ਲੈਂਦੇ ਹਾਂ, ਕੁਝ ਦਿਨ ਅਸੀਂ ਉਹਦਾ ਅਭਿਆਸ ਕਰਦੇ ਹਾਂ, ਅਤੇ ਫਿਰ ਤਲੀ ਵੇਖਦੇ ਹਾਂ ਕਿ ਇੱਥੇ ਸਰੋਂ ਜੰਮੀ ਹੈ ਕਿ ਨਹੀਂ ਜੰਮੀ। ਕੋਰੀ ਤਲੀ ਦੇ ਉੱਤੇ ਸਰੋਂ ਨਹੀਂ ਜੰਮਦੀ। ਉਹਦੇ ਲਈ ਇੱਕ ਖੇਤੀ ਤਿਆਰ ਕਰਨੀ ਪੈਂਦੀ ਹੈ, ਇੱਕ ਖੇਤ ਤਿਆਰ ਕਰਨਾ ਪੈਂਦਾ, ਉਹਨੂੰ ਵਾਹੁਣਾ ਪੈਂਦਾ, ਉਹਨੂੰ ਗਾਉਣਾ ਪੈਂਦਾ, ਫਿਰ ਉਸ ਵਿੱਚ ਬੀਜ ਬੀਜਣਾ ਪੈਂਦਾ ਅਤੇ ਫਿਰ ਕਿਤੇ ਖੇਤੀ ਉੱਗਦੀ ਹੈ। ਤਾਂ ਸਤਿਗੁਰ ਕਹਿੰਦੇ ਨੇ ਇਹ ਕੋਈ ਸੌਖਾ ਨਹੀਂ ਹੈ, ਇਹ ਪੂਰੇ ਸਤਿਗੁਰੂ ਦੀ ਬਖਸ਼ਿਸ਼ ਚਾਹੀਦੀ, ਇਹਦੇ ਪਿੱਛੇ ਉਹਦੀ ਰਹਿਮਤ ਚਾਹੀਦੀ। ਜਿਸ ਗੁਰੂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਸਲੋਕ ਆਪ ਜੀ ਸਰਵਣ ਕਰਦੇ ਹੋ, ਸ੍ਰੀ ਗੁਰੂ ਅਮਰਦਾਸ ਜੀ, ਸਤਿਗੁਰੂ ਦੀ ਉਹਨਾਂ ਨੂੰ ਕਿੰਨੀ ਤੀਬਰ ਇੱਛਾ ਸੀ ਕਿ ਜਿਸ ਦਿਨ ਇੱਕ ਸਾਧੂ ਨੇ ਕਹਿ ਦਿੱਤਾ ਕਿ ਤੂੰ ਕੋਈ ਗੁਰੂ ਧਾਰਨ ਕੀਤਾ, ਪਾਤਸ਼ਾਹ ਕਹਿਣ ਲੱਗੇ ਨਹੀਂ। ਸਾਧੂ ਗੁੱਸੇ ਵਿੱਚ ਆ ਕੇ ਤੇ ਬਰਤਨ ਸੁੱਟ ਦਿੱਤਾ, ਕਹਿਣ ਲੱਗੇ ਨਗੁਰੇ ਦੇ ਹੱਥੋਂ ਪਾਣੀ, ਇਹ ਤੇ ਮੇਰਾ ਜਨਮ ਦੀ ਕੀਤੀ ਕਤਰੀ ਜਿਤਨੀ ਕਮਾਈ ਸਾਰੀ ਵਿਅਰਥ ਮਿੱਟੀ ਹੋ ਜਾਏਗੀ, ਨਹੀਂ ਮੈਨੂੰ ਤੇਰੇ ਹੱਥ ਦਾ ਪਾਣੀ ਚਾਹੀਦਾ। ਐਸੀ ਚੋਟ ਵੱਜੀ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਗੁਰਾ, ਏਡੀ ਵੱਡੀ ਗਾਲ, ਏਡਾ ਵੱਡਾ ਪੱਥਰ ਸੱਟ। ਫਿਰ ਅੰਦਰ ਤੀਬਰਤਾ ਆਈ ਤੇ ਜਦੋਂ ਉਹ ਤੀਬਰਤਾ ਸ਼ਾਂਤੀ ਵਿੱਚ, ਸੰਤੁਸ਼ਟੀ ਵਿੱਚ, ਤ੍ਰਿਪਤੀ ਵਿੱਚ ਬਦਲੀ ਨਾ, ਤਾਂ ਫਿਰ ਮੇਰੇ ਸਤਿਗੁਰ ਪੈਂਦੇ ਨੇ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੈ ਮੁਕਤ ਨਾ ਹੋਵੇ, ਜਿੱਚਰ ਸ਼ਬਦ ਨਾ ਕਰੇ ਵਿਚਾਰ। ਅਸੀਂ ਦਰਸ਼ਨ ਕਰ ਲਏ, ਦਰਸ਼ਨ ਕਰਨ ਵਾਸਤੇ ਅਸੀਂ ਫਿਰ ਦੇਹੀ ਲੱਭਦੇ ਹਾਂ ਕਿ ਪ੍ਰਤੱਖ ਸ਼ਬਦ ਦੇ ਦਰਸ਼ਨ ਕਰਨੇ ਆ ਅਤੇ ਵਿਚਾਰ ਕਰਨੀ ਪਊਗੀ, ਆਪਣੇ ਅੰਦਰੋਂ ਉਹ ਤਸਵਰ ਪੈਦਾ ਕਰਨਾ ਪਵੇਗਾ। ਇਹ ਇੰਨੀ ਕਠਿਨ ਮਿਹਨਤ ਕੌਣ ਕਰੇ, ਇਸ ਵਾਸਤੇ ਕੀਤਾ ਕਿਰਾਇਆ, ਬਾਜ਼ਾਰ ਵੀ ਲੱਗਾ ਹੈ, ਬਾਜ਼ਾਰ ਦੇ ਵਿੱਚ ਵੇਚਣ ਵਾਲਾ ਵੀ ਬੈਠਾ, ਵੀ ਆਓ ਤੁਹਾਨੂੰ ਮੈਂ ਇਨਾਮ ਦਿੰਦਾ। ਅਸੀਂ ਪ੍ਰਤੱਖ ਨੂੰ ਦੇਖਦੇ ਹਾਂ, ਦੀਦਾ ਦ੍ਰਿਸ਼ਟੀ ਨੂੰ ਦੇਖਦੇ ਹਾਂ, ਜੋ ਅੱਖੀ ਵੇਖਦਾ ਉਸ ਨੂੰ ਮੰਨਦੇ ਹਾਂ। ਜਿਸ 'ਤੇ ਯਕੀਨ ਕਰਨ ਵਾਸਤੇ ਮੇਰੇ ਪਾਤਸ਼ਾਹ ਜੀ ਨੇ ਕਿਹਾ, ਉਸ ਨੂੰ ਨਹੀਂ ਮੰਨਦੇ। ਤਾਂ ਪੂਰੇ ਸਤਿਗੁਰ ਦੇ ਬਗੈਰ ਨਾ ਤਾਂ ਬ੍ਰਹਮ ਦਾ ਪਤਾ ਲੱਗੇਗਾ, ਨਾ ਬ੍ਰਹਮ ਬੰਦੇ ਦਾ ਜਿਹੜਾ ਬ੍ਰਹਮਤ ਪ੍ਰਾਪਤ ਹੋਣੀ ਇਸ ਦਾ ਪਤਾ ਲੱਗੇਗਾ, ਨਾ ਹੀ ਕੋਈ 18 ਰਿੱਧੀਆਂ ਸਿੱਧੀਆਂ ਸਾਡੇ ਪਿੱਛੇ ਅੱਗੇ ਤੁਰੀਆਂ ਫਿਰਨਗੀਆਂ। ਇਹਨਾਂ ਨੂੰ ਪੜ੍ਹ ਲਵਾਂਗੇ, ਗਾ ਲਵਾਂਗੇ, ਸੁਣ ਲਵਾਂਗੇ, ਥੋੜ੍ਹਾ ਚਿਰ ਮੰਨ ਵੀ ਲਵਾਂਗੇ, ਪਰ ਗੱਲ ਨਹੀਂ ਬਣੇਗੀ। ਗੱਲ ਕਦੋਂ ਬਣੂਗੀ? ਜਦੋਂ ਸਤਿਗੁਰੂ ਦੀ ਹਜ਼ੂਰੀ ਵਿੱਚ ਆਪਣਾ ਆਪ ਸਮਰਪਣ ਕਰਕੇ ਉਸ ਦੇ ਹੁਕਮ ਨੂੰ ਆਪਣੇ ਅੰਦਰ ਕਮਾਵਾਂਗੇ, ਫਿਰ ਸਾਡੇ ਅੰਦਰੋਂ ਹੀ ਉਹ ਚੀਜ਼ਾਂ ਪ੍ਰਗਟ ਹੋਣਗੀਆਂ।
ਨਾਨਕ ਪੂਰੇ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ।
ਹੇ ਨਾਨਕ, ਕਿਤੇ ਵੱਡੇ ਭਾਗ ਹੋਣ, ਭਾਗ ਜਾਗ ਪੈਣ ਅਤੇ ਸਤਿਗੁਰ ਦੀ ਦਿਆਲਤਾ ਮਿਲੇ, ਸਤਿਗੁਰ ਦੇ ਦਰਸ਼ਨ ਮਿਲਣ, ਅਤੇ ਫਿਰ ਇਹ ਜੁਗਾਂ ਜੁਗਾਂ ਦੀ ਕਮਾਈ, ਜਨਮਾਂ ਜਨਮਾਂ ਦੀ ਕਮਾਈ, ਇਹ ਕਿਤੇ ਸਾਨੂੰ ਰੰਚਕ ਮਾਤਰ ਭੋਰਾ ਮਿਲ ਜਾਵੇ, ਇੱਕ ਭੋਰਾ ਮਿਲ ਜਾਵੇ, ਅਤੇ ਫਿਰ ਉਹ ਬੇਅੰਤ ਵਿੱਚ ਆਪਣੇ ਆਪ ਤਬਦੀਲ ਹੋ ਜਾਂਦਾ, ਬਿੰਦ ਤੋਂ ਬ੍ਰਹਮ ਬਣ ਸਕਦਾ, ਬੂੰਦ ਤੋਂ ਸਾਗਰ ਬਣਦਾ। ਗੁਰੂ ਪਾਤਸ਼ਾਹ ਦੀ ਰੰਚਕ ਮਾਤਰ ਬਖਸ਼ਿਸ਼ ਤੋਂ ਜਨਮਾਂ ਜਨਮਾਂ ਦੀ ਯਾਤਰਾ ਖਤਮ ਹੁੰਦੀ ਹੈ ਔਰ ਜਨਮਾਂ ਜਨਮਾਂ ਦਾ ਫਲ ਪ੍ਰਾਪਤ ਹੁੰਦਾ ਹੈ।
ਮਹੱਲਾ ਤੀਜਾ, ਕਿਆ ਗੱਭਰੂ ਕਿਆ ਬਿਰਧ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ।
ਪਿਆਰ ਨਾਲ ਬੋਲਣਾ, ਸਤਨਾਮ ਸ੍ਰੀ ਵਾਹਿਗੁਰੂ ਜੀ। ਹੁਣ ਮੇਰੇ ਪਾਤਸ਼ਾਹ ਜੀ ਮੇਰੇ ਵਰਗੇ ਮਨਮੁਖ ਦੇ ਉੱਤੇ ਗੱਲ ਹੋਣ ਲੱਗੀ, ਕਿਆ ਜਿਸ ਨੇ ਗੁਰੂ ਪਾਤਸ਼ਾਹ ਦਿੱਤੇ ਬਾਣੇ ਨੂੰ ਧਾਰਨ ਕੀਤਾ, ਬਾਣੀ ਵੀ ਪੜ੍ਹਦਾ ਪਰ ਭਟਕਣ ਨਹੀਂ ਮਿਟਦੀ। ਬਚਪਨ ਸੀ, ਅਜੇ ਕੋਈ ਸੋਝੀ ਨਹੀਂ ਅਤੇ ਜਵਾਨੀ ਨੂੰ ਉਡੀਕਦਾ। ਜਿਹੜੇ ਕੰਮ ਅਸਮਰੱਥ ਨੇ ਬਚਪਨ ਨਹੀਂ ਕਰ ਸਕਦਾ ਮੈਂ ਜਵਾਨੀ ਵਿੱਚ ਕਰੂੰਗਾ। ਜਵਾਨੀ ਆਈ, ਮਾਇਆ ਨੇ ਆਪਣਾ ਰੂਪ ਵਿਛਾਇਆ, ਉਸ ਰੂਪ ਵਿੱਚ ਐਸਾ ਭਟਕਿਆ, ਕਹਿਣ ਲੱਗਾ ਜੇ ਉਮਰ ਨਹੀਂ ਆਈ ਥੋੜ੍ਹਾ ਵੱਡੇ ਪਾ ਲਵੇ ਫਿਰ ਇਸ ਬੰਨੇ ਲੱਗਦੇ ਹਾਂ। ਤਾਂ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਕੀ ਗੱਭਰੂ, ਕੀ ਬਿਰਧ, ਕੀ ਬੱਚਾ, ਇਹ ਜੋ ਮਨ ਭਟਕਦਾ ਹੈ ਨਾ ਇਹ ਟਿਕ ਨਹੀਂ ਸਕਦਾ। ਮਨਮੁੱਖ ਦੇ ਅੰਦਰੋਂ ਇਹ ਭਰਮ ਨਹੀਂ ਜਾਂਦਾ। ਤਾਂ ਸਿਰਫ ਜ਼ਿੰਦਗੀ ਦੀ ਕਮਾਈ ਕੀ ਹੈ? ਸ਼ਬਦ ਇੱਕੋ ਹੀ ਹੈ, ਮੁੱਖ। ਪਹਿਲਾਂ ਉਹਦੇ ਨਾਲ ਗੁਰ ਲੱਗ ਜਾਵੇ ਇਹ ਕਮਾਈ ਪ੍ਰਾਪਤੀ ਹੈ, ਮਨ ਲੱਗ ਜਾਵੇ ਤਾਂ ਭਟਕਣਾ ਹੈ। ਮਨ ਲੱਗ ਜਾਵੇ ਤਾਂ ਮਨਮੁੱਖ ਹੈ, ਗੁਰ ਲੱਗ ਜਾਵੇ ਤਾਂ ਗੁਰਮੁੱਖ ਹੈ। ਤੋਂ ਮਨਮੁੱਖ ਤੋਂ ਗੁਰਮੁੱਖ ਬਣਨਾ ਇਹ ਸਾਡੀ ਜ਼ਿੰਦਗੀ ਦੇ ਵਿੱਚ ਕੁਰਕਸ਼ੇਤਰ ਆ, ਧਰਮ ਕਸ਼ੇਤਰ ਆ, ਜਿੱਥੇ ਆ ਕੇ ਅਸੀਂ ਸੱਚੇ ਸਤਿਗੁਰੂ ਦੀ ਓਟ ਵਿੱਚ ਉਸ ਦੇ ਦਿੱਤੇ ਹੁਕਮ, ਉਸ ਦੇ ਸ਼ਬਦ ਨੂੰ ਅਪਣਾਉਣਾ, ਫਿਰ ਉੱਪਰਲੀਆਂ ਅਲਾਮਤਾਂ ਤੋਂ ਆਪਣੇ ਆਪ ਨੂੰ ਬਚਾ ਕੇ ਮਨਮੁੱਖ ਤੋਂ ਗੁਰਮੁਖਤਾ ਦੇ ਵਿੱਚ ਪ੍ਰਵੇਸ਼ ਕਰਨਾ। ਮੇਰੇ ਸਤਿਗੁਰ ਕਹਿੰਦੇ ਨੇ ਇਹ ਭਟਕਣਾ, ਭਾਵੇਂ ਕੋਈ ਬਿਰਧ ਹੋਵੇ, ਭਾਵੇਂ ਕੋਈ ਜਵਾਨ ਹੋਵੇ, ਭਾਵੇਂ ਕੋਈ ਬੱਚਾ ਹੋਵੇ, ਪੜ੍ਹਿਆ ਹੋਵੇ, ਅਨਪੜ੍ਹ ਹੋਵੇ, ਉਹਦੀ ਨਹੀਂ ਜਾਂਦੀ ਉਹਨਾਂ ਚਿਰ।
ਗੁਰਮੁਖ ਸਬਦੇ ਰੱਤਿਆ, ਸੀਤਲ ਹੋਏ ਆਪ ਗਵਾਏ।
ਸਤਿਗੁਰ ਸੇ ਸ਼ਬਦ ਵਿੱਚ ਰੱਤਿਆ, ਇਹ ਜੋ ਭਟਕਣਾ ਹੈ ਇਹ ਤੀਬਰਤਾ ਅੱਗ ਪੈਦਾ ਕਰਦੀ ਹੈ, ਤਾਮਸ਼ੀ ਪੈਦਾ ਕਰਦੀ। ਤ੍ਰਿਸ਼ਨਾ ਦਾਦੀ ਜਲ ਮੋਈ, ਜਲ ਜਲ ਕਰੇ ਪੁਕਾਰ, ਸਤਿਗੁਰ ਸੀਤਲ ਜੇ ਮਿਲੇ ਫਿਰ ਜਲੇ ਨਾ ਦੂਜੀ ਵਾਰ। ਐਸੀ ਠੰਡਕ, ਇਹ ਜੋ ਬਾਰ ਬਾਰ ਦੀ ਭਟਕਣਾ, ਥੋੜ੍ਹਾ ਦੌੜ ਕੇ ਆਈਏ ਸਾਹ ਚੜ੍ਹ ਜਾਂਦਾ, ਪਸੀਨਾ ਆ ਜਾਂਦਾ, ਕੀ ਅੰਦਰ ਗਰਮੀ ਪੈਦਾ ਹੁੰਦੀ। ਚਲੋ ਤੁਸੀਂ ਦੌੜੋ ਨਾ, ਪਤਾ ਲੱਗ ਜਾਏ ਮੈਂ ਕਿਸੇ ਦਾ ਕਰਜ਼ਾ ਦੇਣਾ, ਟਾਲਦਾ ਮੈਂ ਉਹਦੇ ਸਾਹਮਣੇ ਨਾ ਜਾਵਾਂ, ਅੰਦਰ ਬੈਠਿਆਂ ਪਤਾ ਲੱਗ ਗਿਆ ਬਾਹਰ ਉਹ ਆ ਗਿਆ ਕਰਜ਼ਾ ਲੈਣ ਵਾਲਾ, ਦਿਲ ਦੀ ਧੜਕਣ ਵੱਧ ਗਈ, ਬਲੱਡ ਪ੍ਰੈਸ਼ਰ ਵੱਧ ਗਿਆ, ਬੁੱਲ ਸੁੱਕਦੇ ਹੈ, ਚਿਹਰਾ ਉੱਡ ਗਿਆ, ਹੁਣ ਉਹ ਸੋਚਦਾ ਕਿਵੇਂ ਰਿਹਾ। ਨਾ ਤਾਂ ਉਹ ਦੌੜਿਆ ਸਰੀਰ ਕਰਕੇ, ਸਰੀਰ ਦੀ ਮਸ਼ਕਤ ਨਹੀਂ ਕੀਤੀ, ਮਨਮੁੱਖ ਦਾ ਭਰਮ, ਮਨ ਭਟਕਿਆ, ਅੰਦਰ ਦਾ ਸਾਰਾ ਤਾਣਾ ਬਾਣਾ ਹਿੱਲ ਗਿਆ, ਅੰਦਰ ਦੀ ਅਗਨੀ ਪ੍ਰਚੰਡ ਹੋ ਗਈ ਜਿਸ ਨੇ ਸਾਰਾ ਕੁਝ ਜਾਲ ਬਾਲ ਕੇ ਸਫਣਾ ਕਰ ਦਿੱਤਾ।
ਅੰਦਰ ਤ੍ਰਿਪਤ ਸੰਤੋਖਿਆ, ਫਿਰ ਭੁੱਖ ਨਾ ਲੱਗੈ ਆਏ।
ਜੇ ਅੰਦਰ ਤ੍ਰਿਪਤੀ ਹੋ ਜਾਏ ਤੇ ਫਿਰ ਕਿਸੇ ਕਿਸਮ ਦੀ ਭੁੱਖ, ਕਾਮਨਾਵਾਂ, ਮਾਇਆ, ਕਿਉਂਕਿ ਇਹ ਤੇ ਪਿੱਛੇ ਲੱਗੀਆਂ ਫਿਰਨੀਆਂ, ਇਹ ਤੇ ਤੇਰੀ ਜੇਬ 'ਚ ਪਈਆਂ, ਇਹਨਾਂ ਦੀ ਭੁੱਖ ਤ੍ਰਿਪਤੀ ਹੋ ਜਾਂਦੀ। ਸਾਡੇ ਹਿੰਦੁਸਤਾਨ ਦੇ ਵਿੱਚ ਇੱਕ ਬਹੁਤ ਉੱਚ ਕੋਟੀ ਦੇ ਬੁੱਧੀਜੀਵੀ ਜਿਨ੍ਹਾਂ ਨੂੰ ਬੁੱਧ ਕਰਕੇ ਜਾਣਿਆ ਗਿਆ, ਗੌਤਮ ਬੁੱਧ, ਨਾਮ ਤਾਂ ਸਿਧਾਰਥ ਹੈ, ਰਾਜਕੁਮਾਰ ਹੈ, ਲੇਕਿਨ ਇੱਕ ਦਿਨ ਅੰਦਰ ਦੀ ਉਹ ਤੀਬਰਤਾ ਕਿਤੇ ਜਾਗ ਪਈ ਅਤੇ ਹੌਲੀ ਹੌਲੀ ਉਸਨੇ ਬੁੱਧਿਜ਼ਮ ਨੂੰ ਪ੍ਰਾਪਤ ਕਰ ਲਿਆ। ਉਹਦਾ ਪਹਿਲਾ ਚੇਲਾ, ਉਹਦਾ ਚਾਚੇ ਦਾ ਪੁੱਤਰ ਭਰਾ ਆਨੰਦ, ਬੁੱਧ ਦੇ ਜੀਵਨ ਨੂੰ ਦੇਖ ਕੇ ਆਪਣਾ ਜੀਵਨ ਵੀ ਉਹਦੇ ਮੁਤਾਬਕ ਬਣਾਉਣ ਦੀ ਕੋਸ਼ਿਸ਼ ਕਰਦਾ ਅਤੇ ਇੱਕ ਦਿਨ ਉਹਨੂੰ ਭਰਮ ਹੋ ਜਾਂਦਾ ਕਿ ਮੈਂ ਵੀ ਬੁੱਧ ਹੋ ਗਿਆ। ਹੁਣ ਉਹਦੀ ਪ੍ਰੋੜਤਾ ਮੰਗਦਾ ਹੈ ਕਿਤੇ ਮੇਰੀ ਇਹਦੀ, ਮਹਾਤਮਾ ਬੁੱਧ ਇਹਦੀ ਪ੍ਰੋੜਤਾ ਕਰ ਦੇਵੇ ਅਤੇ ਮੈਂ ਵੀ ਬੁੱਧ ਬਣ ਜਾਵਾਂ। ਪ੍ਰਸ਼ਨ ਕਰਦਾ ਹੈ ਪੰਤੇ, ਤੁਹਾਡੀ ਨਜ਼ਰ ਵਿੱਚ ਸਭ ਤੋਂ ਸ੍ਰੇਸ਼ਟ ਸੰਤੁਸ਼ਟ ਤੁਹਾਡੇ ਨਜ਼ਦੀਕ ਪਹੁੰਚਿਆ ਕੌਣ ਵਿਅਕਤੀ ਹੈ? ਅਤੇ ਅੰਦਰ ਦੀ ਕਾਮਨਾ ਕਹਿੰਦੀ ਕਿਤੇ ਕਹਿ ਦੇਣ ਕਿ ਆਨੰਦ ਤੂੰ ਹੈ। ਕਹਿੰਦੇ ਵਤਸ, ਅੱਜ ਮੈਨੂੰ ਥੋੜ੍ਹੀ ਜਿਹੀ ਅੰਦਰ ਕਾਹਲੀ ਹੈ, ਮੈਂ ਕਿਸੇ ਹੋਰ ਚੀਜ਼ 'ਤੇ ਵਿਚਾਰ ਕਰ ਰਿਹਾ, ਮੈਂ ਤੇਰੇ ਸਵਾਲ ਦਾ ਜਵਾਬ ਕਿਸੇ ਦਿਨ ਬਾਅਦ 'ਚ ਦਊਂਗਾ। ਤੂੰ ਕਈ ਵਾਰ ਇੱਧਰ ਹੁੰਦਾ ਸਵਾਲ ਕਰਨ ਵਾਲਾ ਭੁੱਲ ਜਾਂਦਾ, ਲੇਕਿਨ ਜਿਸ ਨੂੰ ਸਵਾਲ ਕੀਤਾ ਗਿਆ ਨਾ ਉਹ ਨਹੀਂ ਭੁੱਲਦਾ। ਅਤੇ ਮਹਾਤਮਾ ਬੁੱਧ ਨੇ ਦੇਖਿਆ ਹੌਲੀ ਹੌਲੀ ਕਿ ਆਨੰਦ ਨੂੰ ਕੀਤਾ ਹੋਇਆ ਪ੍ਰਸ਼ਨ ਭੁੱਲ ਗਿਆ। ਕਹਿਣ ਲੱਗੇ, ਆਨੰਦ ਮੇਰੀ ਪ੍ਰਸੰਨਤਾ ਹੈ, ਅੱਜ ਮੈਂ ਬੜਾ ਖੁਸ਼ ਹੈ ਅਤੇ ਮੈਂ ਚਾਹੁੰਦਾ ਇਹ ਕੁਛ ਵੰਡਾਂ। ਆਨੰਦ ਕਹਿੰਦਾ, ਜੀ ਬੜੀ ਚੰਗੀ ਗੱਲ ਆ, ਵੰਡਣਾ ਚਾਹੀਦਾ, ਜੋ ਵੰਡੋਗੇ ਉਹ ਦੂਣਾ ਹੋਏਗਾ। ਆਉਂਦੇ ਨੇ ਵੀ ਦੁੱਖ ਵੰਡੋ ਇਹ ਘਟਦੇ ਨੇ, ਖੁਸ਼ੀਆਂ ਵੰਡੋ ਇਹ ਦੂਣੀਆਂ ਹੁੰਦੀਆਂ ਨੇ। ਤੁਹਾਡੀ ਕੋਈ ਪ੍ਰਾਪਤੀ ਹੈ ਉਹਨੂੰ ਵੰਡੋ, ਵੰਡਣ ਨਾਲ ਜਿੰਨਿਆਂ ਨੂੰ ਵੰਡੇਗੇ ਉਹ ਤੁਹਾਡੇ ਨਾਲ ਸਾਥੀ ਬਣ ਜਾਣਗੇ। ਕਹਿਣ ਲੱਗੇ, ਇਹ ਪਾਟਲੀਪੁੱਤਰ ਵਿੱਚ ਜਾ ਕੇ ਨਾ ਡਾਂਡੀ ਪਟਵਾ ਦਿਓ ਕਿ ਫਲਾਂ ਦਿਨ ਫਲਾਂ ਸਥਾਨ 'ਤੇ ਬੁੱਧ ਸਵੇਰੇ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਬੈਠਣਗੇ ਸੂਰਜ ਅਸ ਤੱਕ, ਔਰ ਜੋ ਕੋਈ ਉਹਨਾਂ ਕੋਲੋਂ ਮੰਗੇਗਾ ਉਹ ਮਿਲ ਜਾਏਗਾ। ਡਾਂਡੀ ਪਿੱਟਦਿਆਂ ਸਾਰ ਜਿਸ ਦੇ ਕੰਨੀ ਪਈ ਗੱਲ ਕਿ ਇਸ ਦਿਨ ਮਹਾਤਮਾ ਬੁੱਧ ਨੇ ਆਪਣੀ ਬੰਦਗੀ ਦੇ ਕਿਨਾਰੇ 'ਤੇ ਬੈਠ ਕੇ ਲੋਕਾਂ ਨੂੰ ਕੁਛ ਵੰਡਣਾ, ਸਾਰਿਆਂ ਨੇ ਸਕੀਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਘਰਾਂ ਵਿੱਚ ਲਿਸਟਾਂ ਬਣਦੀਆਂ, ਫਿਰ ਮਿਟਦੀਆਂ, ਸੋਧੀਆਂ ਜਾਂਦੀਆਂ, ਜਿਤਨਾ ਜਿਤਨਾ ਦੀ ਕਿਸੇ ਦੀ ਸਮਰੱਥਾ, ਜਿਤਨਾ ਜਿਤਨਾ ਕਿਸੇ ਦੀ ਮੰਗ ਹੈ, ਜਿੱਥੋਂ ਜਿੱਥੋਂ ਤੱਕ ਕਿਸੇ ਦੀ ਪਹੁੰਚ ਹੈ ਨਾ, ਉਹ ਆਪਣੇ ਅੰਦਰ ਲਿਸਟਾਂ ਬਣਾਈ ਜਾਂਦਾ। ਤੋ ਮੁਕਰਰ ਕੀਤੇ ਸਮੇਂ ਅਤੇ ਸਥਾਨ ਦੇ ਅਨੁਸਾਰ ਵਹੀਰਾਂ ਘੱਤ ਲਈਆਂ ਲੋਕਾਂ ਨੇ। ਜੋ ਸਾਧਨ ਮਿਲਿਆ, ਕੋਈ ਪੈਦਲ ਚੱਲ ਰਿਹਾ, ਕੋਈ ਗੜਬੈਲਾਂ 'ਤੇ ਚੱਲ ਰਿਹਾ, ਕੋਈ ਘੋੜਿਆਂ 'ਤੇ ਚੱਲ ਰਿਹਾ, ਕੋਈ ਰੱਥਾਂ 'ਤੇ ਚੱਲ ਰਿਹਾ, ਲਾਈਨਾਂ ਲੱਗ ਗਈਆਂ। ਤੋ ਮਹਾਤਮਾ ਬੁੱਧ ਬੈਠ ਗਏ ਇੱਕ ਥਾਂ ਦੇ ਉੱਤੇ, ਪਹਿਲਾਂ ਆਇਆ ਉਹ ਆਪਣੀ ਲਿਸਟ ਖੋਲ੍ਹਣ ਲੱਗਾ। ਕਹਿਣ ਲੱਗੇ, ਨਹੀਂ ਲਿਸਟ ਖੋਲ੍ਹਣ ਦੀ ਲੋੜ ਨਹੀਂ ਹੈ, ਤੂੰ ਜੋ ਚਾਹੁੰਦਾ ਮੈਨੂੰ ਪਤਾ ਹੈ, ਤਥਾਸਤੂ ਜਾ। ਵੇਖਦਿਆਂ ਵੇਖਦਿਆਂ ਦੁਪਹਿਰ ਢਲ ਗਈ, ਜਿਤਨੇ ਕੁ ਪਾਟਲੀਪੁੱਤਰ ਦੇ ਲੋਕਾਂ ਨੇ ਸੁਣਿਆ ਸੀ ਭੁਗਤ ਗਏ। ਮਹਾਤਮਾ ਬੁੱਧ ਆਨੰਦ ਨੂੰ ਕਹਿਣ ਲੱਗੇ, ਆਨੰਦ ਦੇਖ, ਕੋਈ ਰਹਿ ਨਾ ਜਾਵੇ, ਸਾਰੀ ਜ਼ਿੰਦਗੀ ਦਾ ਪਛਤਾਵਾ ਹੋਏਗਾ। ਆਨੰਦ ਕਹਿਣ ਲੱਗਾ, ਜੀ ਕੋਈ ਮੇਰੇ ਖਿਆਲ ਦੇ ਵਿੱਚ ਨਹੀਂ ਰਿਹਾ। ਕਹਿੰਦੇ ਨੇ, ਫਿਰ ਵੀ ਇੱਕ ਵਾਰੀ ਦੇਖ ਲਓ। ਜਦੋਂ ਆਨੰਦ ਨੇ ਤਸੱਲੀ ਕਰਕੇ ਦੱਸ ਦਿੱਤਾ ਕਿ ਭੰਤੇ ਕੋਈ ਰਿਹਾ ਨਹੀਂ, ਕਹਿਣ ਲੱਗੇ, ਮੈਨੂੰ ਦੇਖ ਰਿਹਾ ਹੈ ਇਹ ਸਾਰੇ ਖਲਜਗਨ ਤੋਂ ਪਿੱਛੇ ਕੋਈ ਆਦਮੀ ਨਾ ਸਵੇਰ ਦਾ ਲੇਟਿਆ ਹੋਇਆ, ਹਿੱਲਿਆ ਜੁਲਿਆ ਨਹੀਂ, ਜਾਂ ਕਿਤੇ ਉਹਦੀ ਕੰਨੀ ਖਬਰ ਨਾ ਪਈ ਹੋਵੇ, ਉਹਨੂੰ ਵੀ ਠਾਲ ਕੇ ਲਿਆ। ਜਦੋਂ ਆਨੰਦ ਨੇ ਨਜ਼ਰ ਮਾਰੀ ਤਾਂ ਵੇਖਿਆ ਕਿ ਬੜੇ ਫਟੇ ਪੁਰਾਣੇ ਵਸਤਰਾਂ ਦੇ ਵਿੱਚ, ਠੰਡੀ ਰੁੱਤ ਦੇ ਵਿੱਚ, ਅਤੇ ਕੋਈ ਬੜੀ ਮੌਜ ਦੇ ਨਾਲ ਲੇਟਿਆ ਹੋਇਆ ਧੁੱਪ ਦੇ ਵਿੱਚ। ਜਾ ਕੇ ਉਹਨੂੰ ਕਹਿੰਦਾ, ਉਹ ਨਕਰਮਿਆ, ਉਹ ਕਰਮ ਜਲਿਆ, ਤੇਰੇ ਲਾਗੇ ਭੰਡਾਰਾ ਖੁੱਲ੍ਹਾ, ਇੰਨਾ ਲੋਕ ਲੁੱਟ ਕੇ ਲੈ ਗਏ ਨੇ, ਤੇਰੇ ਕਰਮ ਐਸੇ ਸੌਂ ਗਏ ਜਿਨ੍ਹਾਂ ਨੂੰ ਲੈ ਕੇ ਤੂੰ ਵੀ ਸੌਂ ਗਿਆ, ਉੱਠ ਜਾ ਕੇ ਤੂੰ ਵੀ ਮੰਗ ਲਾ ਕੁਛ। ਕਹਿਣ ਲੱਗਾ, ਹਾਲ ਦੀ ਘੜੀ 'ਤੇ ਇੰਜ ਕਰ ਵੀ ਤੂੰ ਧੁੱਪ ਡੱਕੀ ਹੈ, ਇਹ ਮੇਰੀ ਧੁੱਪ ਛੱਡ ਦੇ। ਕਹਿਣ ਲੱਗਾ, ਕੋਈ ਪਾਗਲ ਹੈ। ਆ ਕੇ ਕਹਿਣ ਲੱਗਾ ਕਿ ਪੰਤੇ, ਉਹ ਕੁਛ ਪਾਗਲ ਬੰਦਾ ਹੈ, ਉਹਨੂੰ ਕੁਛ ਚਾਹੀਦਾ ਨਹੀਂ। ਕਹਿਣ ਲੱਗੇ, ਨਹੀਂ ਇੱਕ ਵਾਰੀ ਫਿਰ ਤੂੰ। ਤੀਸਰੀ ਵਾਰ ਜਦੋਂ ਉਸਨੂੰ ਜਾ ਕੇ ਬੜੇ ਕ੍ਰੋਧ ਨਾਲ ਆਨੰਦ ਨੇ ਕਿਹਾ, ਤੂੰ ਉੱਠਿਆ, ਮਿੱਟੀ ਝਾੜੀ, ਕੱਖ ਕਾਂ ਝਾੜਿਆ ਅਤੇ ਆ ਕੇ ਹੱਥ ਜੋੜ ਕੇ ਤੇ ਖਲੋ ਗਿਆ ਕੋਲ। ਮਹਾਤਮਾ ਬੁੱਧ ਕਹਿਣ ਲੱਗੇ, ਭਾਈ ਤੂੰ ਵੀ ਕੁਛ ਮੰਗ। ਹੱਥ ਜੋੜ ਕੇ ਕਹਿਣ ਲੱਗਾ ਕਿ ਤੁਸੀਂ ਸਾਰੀ ਸ੍ਰਿਸ਼ਟੀ ਨੂੰ, ਸਾਰੇ ਲੋਕਾਂ ਨੂੰ ਕੁਛ ਦਿੱਤਾ, ਮੈਂ ਵੀ ਵਡਭਾਗਾ, ਮੈਂ ਵੀ ਕਦੀ ਕਦੀ ਰੈਂਚਕ ਮਾਤਰ ਤੁਹਾਡੇ ਕੋਲ ਕੁਛ ਲਿਆ, ਪਰ ਅੱਜ ਦੀ ਤਰੀਕ ਵਿੱਚ, ਅੱਜ ਦੇ ਸਮੇਂ ਵਿੱਚ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਆਨੰਦ ਨੂੰ ਬੜਾ ਗੁੱਸਾ ਆਇਆ ਕਿ ਲੋਕ ਮੰਗਦੇ ਨੇ ਮਹਾਤਮਾ ਦਿੰਦਾ, ਮਹਾਤਮਾ ਦਿੰਦਾ ਇਹ ਲੈਂਦਾ ਨਹੀਂ ਹੈ। ਜਦੋਂ ਤੀਸਰੀ ਵਾਰ ਕਿਹਾ ਨਾ ਫਿਰ ਕਿ ਨਹੀਂ ਸਾਡੀ ਇੱਛਾ ਤੂੰ ਕੁਛ ਮੰਗ, ਤੂੰ ਹੱਥ ਜੋੜ ਕੇ ਕਹਿਣ ਲੱਗਾ ਫਿਰ ਜੇ ਤੁਸੀਂ ਮੈਨੂੰ ਇਸ ਤਰ੍ਹਾਂ ਦਾ ਪਾਤਰ ਸਮਝ ਲਿਆ ਕਿ ਮੈਂ ਤੁਹਾਡੀ ਬਖਸ਼ਿਸ਼ ਪ੍ਰਾਪਤ ਕਰਾਂ, ਮੇਰੇ ਹਿਰਦੇ ਵਿੱਚ ਤੁਹਾਡੀ ਬਖਸ਼ਿਸ਼ ਟਿਕ ਸਕਦੀ ਹੈ, ਤਾਂ ਮੇਰੇ ਤੇ ਕਿਰਪਾ ਕਰੋ ਕਿ ਮੇਰੇ ਅੰਦਰ ਕਦੀ ਕੁਛ ਮੰਗਣ ਦੀ ਇੱਛਾ ਹੀ ਨਾ ਪੈਦਾ ਹੋਵੇ। ਪਿਆਰ ਨਾਲ ਬੋਲਣਾ, ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਦਾ ਅੰਦਰ ਤ੍ਰਿਪਤ ਹੈ, ਜਿਹੜੇ ਅੰਦਰੋਂ ਰੱਜੇ ਨੇ, ਜਿਹੜੇ ਸਮਝਦੇ ਨੇ ਕਿ ਜੋ ਕੁਛ ਪ੍ਰਾਲਬਾਦ ਹੈ ਮੇਰੇ ਨਿਰੰਕਾਰ ਅਕਾਲ ਪੁਰਖ ਨੇ ਮੇਰੇ ਪੈਰਾਂ ਵਿੱਚ ਰੱਖ ਦੇਣੀ ਹੈ, ਮੇਰੀ ਝੋਲੀ ਵਿੱਚ ਪਾ ਦੇਣੀ ਹੈ, ਉਹ ਕਦੀ ਤ੍ਰਿਸ਼ਨਾ ਦੀ ਅੱਗ ਵਿੱਚ ਨਹੀਂ ਜਲਦੇ, ਉਹ ਠੰਡੇ ਰਹਿੰਦੇ ਨੇ, ਤ੍ਰਿਪਤ ਰਹਿੰਦੇ ਨੇ।
ਨਾਨਕ ਜੇ ਗੁਰਮੁਖ ਕਰੇ ਸੋ ਪਰਵਾਨ ਹੈ, ਜੋ ਨਾਮ ਰਹੇ ਲਿਵ ਲਾਏ।
ਐਸੀ ਗੁਰਮੁਖ ਜਨ ਨੂੰ ਗੁਰੂ ਪਾਤਸ਼ਾਹ ਜੀ ਨੇ ਗੁਰਮੁਖ ਕਿਹਾ, ਜਿਸ ਨੇ ਇੱਥੋਂ ਤੱਕ ਸਫ਼ਰ ਕਰ ਲਿਆ, ਇੱਥੋਂ ਤੱਕ ਗੁਰੂ ਸ਼ਬਦ ਦੀ ਕਮਾਈ ਕੀਤੀ ਹੈ, ਹੇ ਨਾਨਕ, ਉਸ ਦੀ ਇਸ ਪ੍ਰਾਪਤੀ ਦੇ ਕਾਰਨ ਕਰਕੇ ਅਗਲੀ ਪੌੜੀ ਦੇ ਵਿੱਚ ਹੁਣ ਉਸ ਦੀ ਸਿਫਤ ਸਲਾਹ ਮੇਰੇ ਪਾਤਸ਼ਾਹ ਜੀ ਕਰਨ ਲੱਗੇ।
ਪੌੜੀ ਹਉ ਬਲਿਹਾਰੀ ਤਿੰਨ ਕਉ, ਜੋ ਗੁਰਮੁਖ ਸਿੱਖਾ।
ਪਿਆਰ ਨਾਲ ਬੋਲਣਾ, ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਜੇ ਕੋਈ ਇਸ ਤਰ੍ਹਾਂ ਦੀ ਸਿੱਖਿਆ ਕਮਾ ਕੇ ਕੋਈ ਆ ਗਿਆ, ਮੈਂ ਉਸ ਤੋਂ ਬਲਿਹਾਰ, ਉਸ ਤੋਂ ਕੁਰਬਾਨ ਜਾਂਦਾ ਹਾਂ। ਜਿਸ ਨੇ ਇਹ ਸਿੱਖਿਆ ਧਾਰਨ ਕਰ ਲਈ, ਆਪਣੇ ਅੰਦਰ ਸ਼ਬਦ ਦੀ ਕਮਾਈ ਟਿਕਾ ਲਈ।
ਜੋ ਹਰ ਨਾਮ ਧਿਆਏ ਦੇ ਤਿੰਨ ਦਰਸਨ ਭਿੱਖਾ।
ਜੋ ਹਰੀ ਦਾ ਨਾਮ ਧਿਆਉਂਦੇ ਨੇ, ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਉਹਨਾਂ ਦੀ ਕਮਾਈ ਦਾ ਨੂਰ ਉਹਨਾਂ ਦੇ ਚਿਹਰੇ ਦੇ ਉੱਤੇ ਪ੍ਰਗਟਦਾ, ਆਭਾ ਆਉਂਦੀ ਹੈ, ਪ੍ਰਤਿਭਾ ਪ੍ਰਗਟ ਹੁੰਦੀ ਹੈ, ਉਹਨਾਂ ਦੇ ਦਰਸ਼ਨ ਦਾਰੇ ਅੰਦਰ ਤ੍ਰਿਪਤੀ ਪੈਦਾ ਕਰਦੇ ਨੇ। ਕਦੀ ਕਦੀ ਸਫ਼ਰ ਕਰਦਿਆਂ, ਵਿਚਰਦਿਆਂ, ਤੁਹਾਨੂੰ ਕੋਈ ਐਸਾ ਸ਼ਖਸ ਮਿਲਦਾ, ਨਜ਼ਰ ਮਿਲਦਿਆਂ ਇੰਝ ਲੱਗਦਾ ਇਹ ਕਿਤੇ ਮਿਲਿਆ ਹੈ ਸਾਨੂੰ, ਮੇਰੇ ਚੇਤੇ ਵਿੱਚ ਹੈ ਪਰ ਸਮਝ ਨਹੀਂ ਆਉਂਦੀ ਮਿਲਿਆ ਕਿੱਥੇ। ਅਸੀਂ ਹੌਲੀ ਹੌਲੀ ਉਹਦੇ ਨਾਲ ਗੱਲਬਾਤ ਕਰਦੇ ਹਾਂ, ਗੱਲਬਾਤ ਦਾ ਨਿਰਣਾ ਇਹ ਲੱਗਦਾ ਹੈ ਕਿ ਅਸੀਂ ਪਹਿਲੀ ਵਾਰ ਮਿਲੇ ਹਾਂ ਸਰੀਰਕ ਤੌਰ 'ਤੇ, ਪਰ ਉਸਦੀ ਵਾਈਬ੍ਰੇਸ਼ਨ ਅਪਰੋਚ ਇਸ ਤਰ੍ਹਾਂ ਦੀ ਹੈ ਕਿ ਸਾਡੇ ਅੰਦਰ ਦੀ ਜਿਹੜੀ ਭੁੱਖ ਸੀ, ਸਾਡੇ ਅੰਦਰ ਦੀ ਜਿਹੜੀ ਮੰਗ ਸੀ, ਉਹਦਾ ਦਰਸ਼ਨ ਕਰਕੇ ਜਾਗ ਪਈ, ਔਰ ਉਹ ਜਦੋਂ ਵਾਈਬ੍ਰੇਸ਼ਨ ਉਸ ਭੁੱਖ ਦੇ ਨਾਲ ਟਕਰਾਈ ਤਾਂ ਇੰਝ ਲੱਗਾ ਕਿ ਇਹਦੇ ਦਰਸ਼ਨ ਕੀਤੇ ਤਾਂ ਇੰਝ ਲੱਗਦਾ ਜਿਵੇਂ ਇਹ ਕਿਤੇ ਸਦੀਆਂ ਦੇ, ਪਿਛਲੇ ਜਨਮਾਂ ਦੇ ਇੱਕ ਦੂਜੇ ਦੇ ਨਿਮੇਲ ਮਿਲਾਪ ਸਨ, ਅਸੀਂ ਅੱਜ ਮਿਲੇ ਹਾਂ, ਮਨ ਤ੍ਰਿਪਤ ਹੋ ਜਾਂਦਾ। ਕਦੀ ਕਦੀ ਐਸਾ ਵੀ ਹੁੰਦਾ, ਅਸੀਂ ਸਾਰੀ ਜ਼ਿੰਦਗੀ ਕਿਸੇ ਵਿਅਕਤੀ ਨਾਲ ਬਤੀਤ ਕਰ ਲੈਂਦੇ ਹਾਂ, ਪਰ ਰੰਚਕ ਮਾਤਰ ਵੀ ਉਹਨੂੰ ਜਾਣਦੇ ਨਹੀਂ ਗੇ, ਉਹਦੇ ਬਾਰੇ ਸਾਨੂੰ ਪਤਾ ਹੀ ਨਹੀਂ ਹੁੰਦਾ। ਮੇਰੇ ਗੁਆਂਢ ਵਿੱਚ ਕੋਈ ਵੱਸਦਾ ਹੋਵੇ, ਕਿਤੇ ਗੇਟ ਤੋਂ ਬਾਹਰ ਨਿਕਲਦਿਆਂ ਸਤਿ ਸ਼੍ਰੀ ਅਕਾਲ ਹੋ ਜਾਏ, ਅਤੇ ਅਚਾਨਕ ਮੈਨੂੰ ਕੋਈ ਆ ਕੇ ਪੁੱਛੇ ਕਿ ਭਾਈ ਇਹ ਫਲਾਣੇ ਨਾਂ ਦਾ ਆਦਮੀ ਇੱਥੇ ਕਿਤੇ ਨੰਬਰ 'ਚ ਰਹਿੰਦਾ, ਅਤੇ ਮੈਂ ਮੱਥੇ 'ਤੇ ਹੱਥ ਰੱਖ ਕੇ ਸੋਚਦਾ ਵੀ ਇਹੋ ਜਿਹੀ ਨਿਸ਼ਾਨੀ ਦਾ ਬੰਦਾ ਤਾਂ ਮੈਨੂੰ ਲੱਭਦਾ ਨਹੀਂ ਕੋਈ, ਹੈ ਮੇਰੇ ਗੁਆਂਢ, ਕਿਉਂਕਿ ਉਸ ਦੇ ਨਾਲ, ਉਸ ਦੇ ਦਰਸ਼ਨ ਕੀਤਿਆਂ, ਉਸ ਨਾਲ ਬਚਨ ਕੀਤਿਆਂ ਮੇਰੇ ਅੰਦਰ ਦੀ ਕੋਈ ਤ੍ਰਿਪਤੀ ਕਦੀ ਹੋਈ ਨਹੀਂ ਹੈ, ਉਹ ਮੇਰੇ ਚੇਤੇ ਵਿੱਚ ਵਸਿਆ ਹੀ ਨਹੀਂ ਗਾ। ਚੇਤੇ ਵਿੱਚ ਕੌਣ ਵੱਸਦਾ ਜਿਸ ਦੇ ਦਰਸ਼ਨ ਕੀਤਿਆਂ ਅੰਦਰ ਤ੍ਰਿਪਤੀ ਹੁੰਦੀ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਐਸੀ ਤ੍ਰਿਪਤੀ ਵਾਨ ਗੁਰਮੁਖ ਤੋਂ ਮੈਂ ਕੁਰਬਾਨ ਜਾਂਦਾ ਹਾਂ।
ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ।
ਐਸੀ ਗੁਰਮੁਖ ਪਿਆਰੇ ਦੀ ਆਪਣੇ ਹਿਰਦੇ ਦੇ ਵਿੱਚ ਮੈਂ ਉਸਦੀ ਵਡਿਆਈ ਕਰਾਂ, ਉਸਦੀ ਸ਼ਬਦ ਦੀ ਸੋ ਸੁਣਾਂ, ਫਿਰ ਉਸਨੂੰ ਗਾਵਾਂ, ਆਪਣੀ ਮਸਤੀ ਦੇ ਵਿੱਚ, ਆਪਣੇ ਆਨੰਦ ਵਿੱਚ, ਆਪਣੇ ਰੰਗ ਵਿੱਚ। ਰੰਗ ਵੀ ਇੱਕ ਬੜੀ ਕੀਮਤੀ ਚੀਜ਼ ਹੈ। ਕਹਿੰਦੇ ਹਰੀ ਦੇ ਰੰਗ ਵਿੱਚ ਰੰਗਿਆ ਗਿਆ, ਮੀਰਾਂ ਰੰਗੀ ਗਈ। ਸਤਿਗੁਰੂ ਪਾਤਸ਼ਾਹ ਜੀ ਸ਼੍ਰੀ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਰੰਗ ਵਿੱਚ ਰੰਗੇ ਗਏ, ਐਸੇ ਰੰਗੇ ਗਏ, ਬਾਕੀ ਸਭ ਕੁਛ ਰੰਗ ਲੱਥ ਗਿਆ। ਐਸਾ ਰਸ ਆਇਆ, ਬਾਕੀ ਸਾਰੇ ਰਸ ਜਿਹੜੇ ਬੇਰਸ ਹੋ ਗਏ। ਉਹਨਾਂ ਦੇ ਮੈਂ ਗੁਣ ਗਾਵਾਂ, ਉਹਨਾਂ ਦੀ ਬਾਣੀ ਸੁਣਾਂ, ਉਹਨਾਂ ਨੂੰ ਆਪਣੇ ਹਿਰਦੇ ਵਿੱਚ ਲਿਖੀ ਰੱਖਾਂ।
ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵੇਖ ਕ੍ਰਿਖਾ।
ਇਹ ਕਿਲ ਵੇਖ ਕਦੀਮੀ ਰੋਗ ਜਿਹੜੇ ਮਾਂ ਬਾਪ ਤੋਂ ਨਾਲ ਨਾਲ ਚੱਲਦੇ ਆਉਂਦੇ ਨੇ, ਪਾਪਾਂ ਦੇ ਕਮਾਏ ਹੋਏ, ਇਹ ਸਾਰੇ ਟੁੱਟ ਜਾਂਦੇ ਨੇ ਜਦੋਂ ਕੋਈ ਐਸੀ ਸ਼ਖਸੀਅਤ ਦੇ ਦਰਸ਼ਨ ਹੁੰਦੇ ਨੇ। ਇਹ ਸਤਿਗੁਰ ਸੱਚੇ ਪਾਤਸ਼ਾਹ ਮੈਨੂੰ ਐਸੀ ਕਿਸੇ ਸ਼ਖਸੀਅਤ ਦੇ ਦਰਸ਼ਨ ਕਰਾ ਜਿਸ ਦੇ ਨਾਲ ਮੇਰੇ ਜਨਮਾਂ ਜਨਮਾਂ ਦੇ ਇਹ ਪਾਪ ਜਿਹੜੇ ਨੇ ਇਹ ਟੁੱਟ ਜਾਣ, ਇਹ ਖਤਮ ਹੋ ਜਾਣ। ਇੱਕ ਇਸ਼ਾਰਾ ਕੀਤਿਆਂ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ਼ਾਰਾ ਕੀਤਾ ਕਿ ਮਰਦਾਨਿਆਂ ਉਹ ਅੱਗ ਬਲਦੀ ਹੈ, ਉੱਥੋਂ ਅੱਗ ਲਏ ਆ। ਗੁਰੂ ਨਾਨਕ ਜੀ ਨੇ ਸੁਣਿਆ, ਪੇਖਿਆ ਸੀ, ਫਿਰ ਗਰਮਾਸ ਨਾ ਭਰਿਆ ਰਹੇ, ਉਹਦੀ ਤਾਂ ਸਾਰੀ ਗੱਲ ਖਤਮ ਹੋਈ। ਅਤੇ ਮਰਦਾਨੇ ਨੇ ਕੀ ਵੇਖਿਆ ਜਾ ਕੇ ਕਿ ਉੱਥੇ ਦੇਵਤਿਆਂ ਦਾ ਅਤੇ ਜਮਾਂ ਦਾ ਜੰਗ ਲੜਿਆ ਹੈ ਕਿ ਇਹ ਭਾਈ ਪਾਪੀ ਹੈ। ਦੇਵਤੇ ਕਹਿੰਦੇ ਨਹੀਂ, ਉਸ ਗੁਰੂ ਨਾਨਕ ਦੇਵ ਨੇ ਜਦੋਂ ਉਂਗਲ ਕੀਤੀ ਇਹਦੇ ਪਾਪ ਖਤਮ ਹੋ ਗਏ, ਇਹ ਮੁਕਤਾ ਹੋ ਗਿਆ, ਇਹਨੂੰ ਬਬਾਨ 'ਤੇ ਲੈ ਕੇ ਜਾਣਾ, ਐਸੇ ਕ੍ਰਿਖ ਐਸੇ ਕਿਲਵਿਕ ਪਾਪ ਟੁੱਟ ਜਾਣਗੇ ਜਦੋਂ ਦਰਸ਼ਨ ਕਰਾਂਗੇ।
ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ।
ਪਿਆਰ ਨਾਲ ਬੋਲੋ, ਸਤਨਾਮ ਸ੍ਰੀ ਵਾਹਿਗੁਰੂ। ਸਰੀਰ ਉਸ ਥਾਨ ਸੁਹਾਵਾ ਜਿਸ ਹਿਰਦੇ ਵਿੱਚ ਮੇਰੇ ਸਤਿਗੁਰੂ ਪਾਤਸ਼ਾਹ ਦੇ ਪਾਵਨ ਚਰਨ ਭਾਵ ਉਹਨਾਂ ਦਾ ਨਿਵਾਸ ਹੋ ਜਾਵੇ। ਇਹ ਪਾਵਨ ਸ਼ਬਦ ਦੀਆਂ ਤੁਸ਼ ਦਿੱਤੀ ਮਤ ਅਨੁਸਾਰ ਆਪ ਜੀ ਦੇ ਨਾਲ ਸੇਵਾ ਸਾਂਝੀ ਕੀਤੀ ਹੈ। ਆਪ ਵਿਦਵਾਨ ਹੋ, ਬਹੁਤ ਭੁੱਲਾਂ ਚੁੱਕਾਂ ਹੁੰਦੀਆਂ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਆਪ ਨੇ ਖਿਮਾ ਕਰਨਾ। ਕੁਟਾਨ ਕੁਟਾਨ ਧੰਨਵਾਦ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈਡ ਗ੍ਰੰਥੀ ਸ਼੍ਰੀ ਹਰਿਮੰਦਰ ਸਾਹਿਬ ਜੋ ਇਸ ਪ੍ਰਬੰਧ ਨੂੰ ਸਾਰੇ ਨੂੰ ਚਲਾਉਂਦੇ ਨੇ, ਸਮੁੱਚੇ ਪਰਿਵਾਰ ਅਤੇ ਇੱਥੋਂ ਦੇ ਗ੍ਰੰਥੀ ਸਾਹਿਬਾਨ ਜਿਹੜੇ ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਨਾਲ ਬਾਣੀ ਦੀ ਸੇਵਾ ਕਰਦੇ ਨੇ, ਸਾਰਿਆਂ ਦਾ ਕੁਟਾਨ ਕੁਟਾਨ ਧੰਨਵਾਦ। ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੀਆਂ ਝੋਲੀਆਂ ਇਸ ਦਾਤ ਨਾਲ ਭਰਨ, ਤੁਹਾਨੂੰ ਕਿਸੇ ਗੁਰਮੁਖ ਦੇ ਦਰਸ਼ਨ ਹੋਣ, ਤੁਹਾਡੇ ਅੰਦਰ ਦਾ ਬ੍ਰਹਮਤ ਜਾਗੇ ਔਰ ਤੁਹਾਡੀ ਮਤ ਜਿਹੜੀ ਇਹ ਬ੍ਰਹਮ ਨੂੰ ਪਛਾਣ ਕੇ ਨਿਰੰਕਾਰ ਦਾ ਰੂਪ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵਿਖ ਕ੍ਰਿਖਾ। ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।